ਚਲੋ ਕਿਵੇਂ ਵੀ ਹੋਇਆ, ਗੁਰੂ ਮਹਾਰਾਜ ਜੀ ਨੇ ਉਸ ਛੋਟੀ ਜਿਹੀ ਗਲੀ ਦੇ ਵਿੱਚ ਚਰਨ ਪਾਏ। ਉਹਦੇ ਬਾਅਦ ਉਹਨਾਂ ਨੇ ਬਿਉਂਤਬੰਦੀ ਕਰ ਲਈ। ਅੱਠ ਅੱਠ ਸਿੰਘ ਇੱਕ ਇੱਕ ਬਾਹੀ ਦੇ ਉੱਤੇ ਲਾ ਤੇ, ਦੋ ਦਰਵਾਜ਼ੇ ਦੇ ਅੱਗੇ ਕਢਾ ਤੇ, ਕੁਛ ਆਪਣੇ ਕੋਲ ਭਾਈ ਦਿਆ ਸਿੰਘ ਵਰਗੇ ਕੋਲ ਰੱਖ ਲਏ, ਆਪ ਉੱਚੀ ਉਟਾਰੀ ਦੇ ਉੱਤੇ ਬੈਠ ਜਾਂਦੇ ਆ। ਸਵੇਰਾ ਹੀ ਸਵੇਰਾ ਇਹਨਾਂ ਨੂੰ ਬੇਅੰਤ ਮਲਖਈਆ ਆ ਗਿਆ। ਚਾਰੇ ਪਾਸੇ ਜਿੱਧਰ ਦੇਖਦੇ ਆ ਕਾਲੇ ਹੀ ਕਾਲੇ ਕੱਪੜੇ, ਕਾਲੇ ਹੀ ਕਾਲੇ ਕੱਪੜਿਆਂ ਵਾਲੇ ਆ ਕੇ ਘਿਰ ਗਿਆ, ਚਾਰੇ ਪਾਸਿਓਂ ਘੇਰ ਲਿਆ। ਇਤਿਹਾਸ ਵਿੱਚ ਇੱਥੇ ਆਉਂਦਾ ਹੈ ਕਿ ਮਹਾਰਾਜ ਨੇ ਇੱਕ ਬਾਣ ਮਾਰਿਆ, 10,000 ਇੱਕ ਬਾਣ ਨਾਲ ਖਤਮ ਕਰਤਾ। ਉਹ ਤੁਸੀਂ ਮੰਨ ਲਓ, ਮੈਂ ਤਾਂ ਨਹੀਂ ਮੰਨਦਾ। ਮਹਾਰਾਜ ਤਾਂ ਇੱਕ ਲੀਲਾ ਕਰ ਰਹੇ ਸੀ। ਕੀ ਇਹ ਗੱਲਾਂ ਸੀ ਮਹਾਰਾਜ ਦੇ ਸਾਹਮਣੇ? ਗੁਰੂ ਨਾਨਕ ਪਾਤਸ਼ਾਹ ਬਗਦਾਦ ਜਾਂਦੇ ਸੀ, ਬਗਦਾਦ ਗਏ ਤਾਂ ਉੱਥੇ ਇਸ਼ਨਾਨ ਕਰਕੇ ਮਹਾਰਾਜ ਜੀ ਉੱਥੇ ਹੀ ਬੈਠ ਗਏ, ਨਾਲ ਮਰਦਾਨਾ ਵੀ ਹੈ। ਤੇ ਜਪਜੀ ਸਾਹਿਬ ਪੜਿਆ ਜਾ ਰਿਹਾ ਤੇ ਉੱਥੇ ਆ ਗਿਆ, ਪਾਤਾਲਾਂ ਪਾਤਾ ਲੱਖ ਗਾਥਾ ਗਾ ਸੋੜ ਕੋੜ ਗੋਪਾਲ ਦਕੇ ਵੇਦ ਕਹਿਣ ਇੱਕ ਵਾਤ ਸਹਿ ਸਤਾਰਾਂ ਕਹਿਣ ਕਿਤੇ ਬਾਤ ਲਈ ਪਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਮਲਾਸ। ਉਹ ਹਿੰਦੁਸਤਾਨ ਤੋਂ ਗਿਆ ਹੋਇਆ ਸੀਗਾ, ਮਤਲਬ ਸਮਝ ਗਿਆ ਉਹਨੇ, ਕਿਹਾ ਹੋਏ ਬਗਦਾਦ ਇੱਥੇ ਕੁਫਰ ਦੀ ਬਾਤ ਹੋ ਜਾਵੇ, ਜਿਸ ਤਰ੍ਹਾਂ ਅਕਾਲ ਤਖ਼ਤ ਅਸੀਂ ਨਾ ਸਹਿ ਨਹੀਂ ਸਕਦੇ ਕੋਈ ਗੱਲ, ਐਵੇਂ ਜਿਵੇਂ ਉਹਨਾਂ ਦਾ ਹਾਲ ਸੀ ਬਗਦਾਦ ਤੋਂ। ਬਗਦਾਦ ਸੀਟ ਸੀ ਇਸਲਾਮ ਦੀ, ਜਿੱਥੋਂ ਫਤਵੇ ਜਾਰੀ ਹੋਇਆ ਕਰਦੇ ਸੀ। ਚਲਿਆ ਗਿਆ ਜਾ ਕੇ ਪੀਰ ਨੂੰ, ਦਸਤਗੀਰ ਪੀਰ ਸੀ, ਕਹਿਣ ਲੱਗਿਆ ਪੀਰ ਜੀ ਗਜਬ ਹੋ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦਾ ਸ਼ਰ੍ਹਾਂ ਦੀਆਂ ਧੱਜੀਆਂ ਉਡਾਤੀਆਂ, ਇੱਕ ਭਾਰਤ ਵਰਸ਼ ਤੋਂ ਆਇਆ ਹੋਇਆ, ਪਤਾ ਨਹੀਂ ਲੱਗਦਾ ਵੀ ਹਿੰਦੂ ਹੈ ਕੌਣ ਹੈ, ਮੈਨੂੰ ਤਾਂ ਹਿੰਦੂ ਲੱਗਦਾ। ਬਸਤਰ ਆਪਣੇ ਵਰਗੇ ਹੀ ਪਾਏ ਹੋਏ ਨੇ, ਹਰੇ ਬਸਤਰ ਪਹਿਨੇ ਹੋਏ ਨੇ, ਕੁਝ ਹੱਥ ਦੇ ਵਿੱਚ ਹੈ ਤੇ ਉਹ ਥੱਲੇ ਵਾਸਤੇ ਜਿਹੜਾ ਆਸਣ ਜਿਹਨੂੰ ਕਹਿੰਦੇ ਆ ਉਹਦੇ ਕੋਲ ਹੈ, ਪਤਾ ਨਹੀਂ ਲੱਗਦਾ। ਲੇਕਿਨ ਜਿਹੜਾ ਕੁਛ ਕਹਿੰਦਾ ਉਹ ਮੈਂ ਦੱਸ ਦਿੰਦਾ, ਇੱਕ ਤਾਂ ਉਹ ਰਬਾਬ ਵਜਾ ਰਿਹਾ, ਇੱਥੇ ਮਨਾ ਹੈ ਰਬਾਬ ਕੋਈ ਵਜਾ ਨਹੀਂ ਸਕਦਾ, ਕੋਈ ਵੀ ਸਾਜ ਨਹੀਂ ਵਜਾ ਸਕਦਾ। ਦੂਸਰਾ ਪੀਰ ਜੀ ਝੂਠ ਬੋਲਦਾ ਵੀ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼। ਮੈਂ ਉਹਦੇ ਚੇਲੇ ਨੂੰ ਪੁੱਛਿਆ ਸੀ, ਮਰੀਦ ਨੂੰ, ਉਹ ਕਹਿੰਦੇ ਸਾਡੇ ਗੁਰੂ ਨੇ ਤਾਂ ਜੋ ਕੁਛ ਦੇਖਿਆ ਉਹੀ ਬਾਤ ਕਹਿ ਰਹੇ। ਗੱਲ ਸੁਣ ਕੇ ਪੀਰ ਨੂੰ ਗੁੱਸਾ ਆ ਗਿਆ, ਇਹ ਤਾਂ ਨਹੀਂ ਹੈ ਵੀ ਮੈਂ ਚੱਲਾਂ ਚੱਲ ਕੇ ਪੁੱਛਾਂ ਨਾ। ਇਹ ਜਿਹੜੇ ਤਮੋ ਗੁਣ ਚ ਸ਼ਕਤੀਆਂ ਚ ਵੱਧ ਜਾਂਦੇ ਨੇ, ਉਹਨਾਂ ਨੂੰ ਗੁੱਸਾ ਬਹੁਤ ਛੇਤੀ ਆਇਆ ਕਰਦਾ, ਸ਼ਰਾਬ ਜ਼ਿਆਦਾ ਦਿੰਦੇ ਨੇ, ਬਾਰ ਘੱਟ ਦਿੰਦੇ। ਹੁਣ ਬਲੀ ਗੰਧਾਰੀ ਨੂੰ ਕਿੰਨਾ ਗੁੱਸਾ ਆਇਆ, ਦੋ ਵਾਰੀ ਮਰਦਾਨਾ ਗਿਆ, ਤੀਸਰੀ ਵਾਰੀ ਗਿਆ ਮਹਾਰਾਜ ਨੇ ਫਿਰ ਕਿਹਾ ਲੈ ਮਰਦਾਨਿਆ ਤੈਨੂੰ ਪਾਣੀ ਇੱਥੇ ਹੀ ਪਿਲਾ ਦਿੰਦੇ ਆ ਪੱਥਰ ਚੱਕ। ਉਹ ਉੱਪਰਲਾ ਪਾਣੀ ਖਤਮ ਹੋ ਗਿਆ, ਪਾਣੀ ਹੇਠਾਂ ਆ ਗਿਆ, ਉਹ ਸਹਿ ਨਾ ਸਕਿਆ, ਉਹਨੇ ਵੱਡਾ ਪੱਥਰ ਰੋੜਤਾ ਗੁਰੂ ਨਾਨਕ ਸਾਹਿਬ ਤੇ। ਹੁਣ ਤਾਂ ਹੀ ਖੜਾ ਉੱਥੇ ਪੰਜਾ ਸਾਹਿਬ। ਐ ਤਾਂ ਨੀ ਵੀ ਗੁਰੂਆਂ ਚ ਸ਼ਕਤੀਆਂ ਨੀ ਸੀ ਸਾਧ ਸੰਗਤ ਦੀ, ਉਹ ਤਾਂ ਇੱਕ ਟੀਚਰ ਵਾਂਗੂ ਦੱਸਣ ਆਏ ਸੀ, ਉਹ ਇੱਕ ਨਾਟਕ ਕਰ ਰਹੇ ਸੀ। ਮਹਾਰਾਜ ਨੇ ਆਪਣੇ ਜੀਵਨ ਨੂੰ ਨਾਟਕ ਕਿਹਾ, ਮੈਂ ਹੋ ਪਰਮ ਪੁਰਖ ਕਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ, ਮੈਂ ਇਹਦੇ ਵਿੱਚ ਨਾਟਕ ਕਰਨਾ, ਸ਼ਕਤੀਆਂ ਦਿਖਾਉਣ ਨਹੀਂ ਆਇਆ ਮੈਂ, ਸ਼ਕਤੀਆਂ ਤੁਹਾਨੂੰ ਕੋਈ ਪਤਾ ਨਹੀਂ, ਮੈਂ ਤੁਹਾਨੂੰ ਥੱਲੇ ਗਿਰਿਆ ਨੂੰ ਟੁਕੜੇ ਟੁਕੜੇ ਹੋਇਆ ਨੂੰ ਚੱਕ ਕੇ ਉੱਪਰ ਖੜੇ ਕਰਨਾ। ਜੇ ਮੈਂ ਸ਼ਕਤੀਆਂ ਦਿਖਾਉਣਾ ਤੁਸੀਂ ਕਹੋਗੇ ਉਹ ਤਾਂ ਸ਼ਕਤੀਆਂ ਦਿਖਾ ਕੇ ਨਿਕਲ ਗਏ, ਸਾਡੇ ਤਾਂ ਸ਼ਕਤੀ ਹੈ ਨੀ, ਤੁਹਾਡੇ ਚ ਬਹਾਦਰੀ ਕਿਵੇਂ ਆਏਗੀ? ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ਼ ਫਤਵਾ ਦਿੱਤਾ ਉਹਨੇ ਸ਼ਹਿਰ ਦੇ ਵਿੱਚ, ਸਾਰੇ ਕਹਿਤਾ ਵੀ ਇੱਕ ਕਾਫ਼ਰ ਆਇਆ ਵੱਡਾ, ਸਾਰਾ ਸ਼ਹਿਰ ਇੱਕ ਇੱਕ ਵੱਟਾ ਹੱਥ ਵਿੱਚ ਲੈ ਕੇ ਜਾ ਕੇ ਸੰਗਸਾਰ ਕਰੋ। ਇੱਕ ਸਜ਼ਾ ਹੁੰਦੀ ਸੀ ਉਹਨਾਂ ਦਿਨਾਂ ਚ, ਇੰਨੇ ਵੱਟੇ ਮਾਰਨੇ ਉਹ ਵੱਟਿਆਂ ਦੇ ਭਾਰ ਥੱਲੇ ਹੀ ਆ ਕੇ ਮਰ ਜਾਂਦਾ ਸੀ, ਢੇਰ ਲੱਗ ਜਾਂਦਾ ਵੱਡਾ ਸਾਰਾ, ਸਾਰਾ ਸ਼ਹਿਰ ਆ ਗਿਆ। ਇੱਕਦਮ ਅੱਗੇ ਦੂਆ ਆਉਂਦਾ ਵੀ ਮੈਂ ਛੇਤੀ ਜਾ ਕੇ ਮਾਰਾਂ, ਦੂਆ ਕਹਿੰਦਾ ਮੈਂ ਛੇਤੀ ਜਾ ਕੇ ਮਾਰਾਂ। ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਇਹਨਾਂ ਦੀ ਨੀਅਤ ਸਾਫ਼ ਨਹੀਂ ਨਜ਼ਰ ਆ ਰਹੀ, ਦੇਖੋ ਕਿਵੇਂ ਕਾਲੀ ਨਾਲ ਵੱਟੇ ਹੱਥਾਂ ਵਿੱਚ ਨੇ। ਕਹਿੰਦੇ ਮਰਦਾਨਿਆ ਤੂੰ ਨਿਰੰਕਾਰ ਦੇ ਕਰਤਾਰ ਦੇ ਰੰਗ ਦੇ, ਕੋਈ ਗੱਲ ਜਾਂ ਨੇੜੇ ਆਏ ਮਹਾਰਾਜ ਨੇ ਸਤਿ ਸ੍ਰੀ ਅਕਾਲ ਗੁਰਮੁਖ ਅਕਾਲ ਉੱਚੀ ਆਵਾਜ਼ ਦੇ ਨਾਲ ਕਹਿਤਾ। ਜਿੱਥੇ ਤੱਕ ਉਹਦੀ ਆਵਾਜ਼ ਗਈ ਸਾਰਾ ਸੁਣ ਮੁਣ ਹੋ ਗਿਆ, ਜੜ ਹੋ ਗਿਆ ਸਭ ਚੀਜ਼। ਜਿੱਥੇ ਖੜੇ ਉੱਥੇ ਹੀ ਖੜੇ, ਜਿਹਨੇ ਬਾਂਹ ਉੱਪਰ ਚੱਕ ਲਈ ਉਹਦੀ ਬਾਂਹ ਖੜੀ ਹੈ, ਜਿਹਨੇ ਪੈਰ ਅਜੇ ਦੂਆ ਪੈਰ ਧਰਨਾ ਸੀ ਉੱਥੇ ਹੀ ਉਹ ਜੜ ਹੋਇਆ, ਉੱਤੇ ਹੀ ਚੱਕੀ ਖੜਾ, ਸਾਰਾ ਸ਼ਹਿਰ ਜੜ ਕਰਤਾ। ਮਹਾਰਾਜ ਨੇ ਪੀਰ ਨੂੰ ਛੱਡਤਾ। ਹੁਣ ਪੀਰ ਕੀ ਕਰਦਾ ਇਹ ਸੀਗਾ, ਦਸ ਕੀਰ ਪੀਰ ਉਸ ਵੇਲੇ ਦੁਨੀਆਂ ਤੋਂ ਸਭ ਤੋਂ ਬੜਾ ਪੀਰ ਤੇ ਨਾਲ ਸ਼ਕਤੀਆਂ ਦਾ ਭੰਡਾਰਾ, ਉਹਦਾ ਮੁਕਾਬਲਾ ਕੋਈ ਕਰ ਨਹੀਂ ਸੀ ਸਕਿਆ ਕਰਦਾ, ਬੜਾ ਹੀ ਅਭਿਮਾਨ ਸੀ ਉਹਨੂੰ ਆਪਣੀਆਂ ਸ਼ਕਤੀਆਂ ਤੇ। ਹੁਣ ਉਹ ਕੀ ਕਰਦਾ, ਆਪਣਾ ਜ਼ੋਰ ਲਾ ਰਿਹਾ ਬਈ ਜੜ ਤਾਂ ਖੋਲਦਾ, ਇੱਕ ਦੀ ਜੜ ਤਾਂ ਨਾ ਖੋਲ ਸਕਿਆ। ਅਖੀਰ ਉਹਨੇ ਕਿਹਾ ਬਈ ਵਾਕਈ ਇਹ ਤਾਂ ਇਹਦਾ ਮੁਕਾਬਲਾ ਮੈਂ ਨਹੀਂ ਕਰ ਸਕਦਾ, ਕੋਈ ਬਲੀ ਪੁਰਸ਼ ਹੈ। ਉਸ ਵੇਲੇ ਜਾ ਕੇ ਸਿਜਦਾ ਕਰਿਆ, ਕਹਿਣ ਲੱਗਿਆ ਹੇ ਨਾਨਕ ਇਹਨਾਂ ਨੂੰ ਸੁਰਜੀਤੀ ਦੇ। ਮਹਾਰਾਜ ਕਹਿੰਦੇ ਸੁਰਜੀਤੀ ਦੇ, ਇਹ ਬਿਨਾਂ ਮਤਲਬ ਤਾਂ ਵੱਟੇ ਮਾਰਨ ਆ ਗਏ, ਅਸੀਂ ਕੋਈ ਕਸੂਰ ਕਰਿਆ, ਅਸੀਂ ਸੱਚ ਬੋਲਿਆ। ਉਹ ਜਿਹਦਾ ਅੰਤ ਨਹੀਂ ਹੈ, ਕੋਈ ਜਾਣਦਾ ਹੀ ਨਹੀਂ ਹੈ, ਉਹਦੇ ਬਾਰੇ ਤੁਸੀਂ ਅੰਦਾਜ਼ਾ ਲਾਈ ਬੈਠੇ ਹੋ ਵੀ ਸੱਤ ਆਕਾਸ਼ ਨੇ ਸੱਤ ਪਤਾਲ ਨੇ, ਉਹ ਤਾਂ ਕੋਈ ਨਹੀਂ ਜਾਣਦਾ। ਐ ਪੜ ਲੋ ਵਾਹਿਗੁਰੂ ਮਹਿਮਾਨਾ ਤੇਰੀ ਕੋਈ ਜਾਣਦਾ, ਵਾਹਿਗੁਰੂ ਮਹਿਮਾਨਾ ਤੇਰੀ ਕੋਈ ਜਾਣਦਾ, ਤੇਰਾ ਬਰਮਾ ਨਿਯੰਤ ਨਾ ਪਾਇਆ, ਤੇਰਾ ਬਰਮਾ ਨਿਯੰਤ ਨਾ ਪਾਇਆ, ਤੇਰਾ ਮਰਮਾ ਨੀ ਅੰਤ ਨਾ ਪਾਇਆ, ਮਰਮਾ ਨੀ ਅੰਤ ਨਾ ਪਾਇਆ, ਤੇਰਾ ਮਰਮਾ ਨੀ ਅੰਤ ਨਾ ਪਾਇਆ, ਤੇਰਾ ਮਰਮਾ ਨੀ ਅੰਤ ਨਾ ਪਾਇਆ, ਤੇਰਾ ਵਰਮਾ ਨੇ ਅੰਤ ਨਾ ਪਾਇਆ, ਵਰਮਾ ਨੇ ਅੰਤ ਨਾ ਪਾਇਆ, ਵਾਹਿਗੁਰੂ ਮਹਿਮਾਨਾ ਤੇਰੀ ਵੇਦ ਜਾਣ, ਵਾਹਿਗੁਰੂ ਮਹਿਮਾਨਾ ਤੇਰੀ ਵੇਦ ਜਾਣਗੇ, ਸ਼ੰਕਰਾ ਨਹੀਂ ਜਾਣਾ ਭੇਦ, ਖੋਜ ਤਾਰੇ ਦੇਵ ਦੇਵੀਆਂ ਨਹੀਂ ਜਾਣਾ ਮਰਮ, ਸਭ ਉੱਪਰ ਲੱਖ ਪਾਰ। ਕਹਿੰਦੇ ਵੀਰ ਜੀ ਉਸ ਵਾਹਿਗੁਰੂ ਨੂੰ ਤੁਸੀਂ ਹੱਦਬੰਦੀ ਦੇ ਵਿੱਚ ਲਿਆਉਂਦੇ ਹੋ, ਉਹ ਤਾਂ ਬੇਅੰਤ ਹੈ ਜਿਸਦਾ ਕੋਈ ਅੰਤ ਨਹੀਂ ਪਾ ਸਕਿਆ ਕਰਨ, ਉਹਦੀ ਕਿਰਤ ਦੀ ਗਿਣਤੀ ਕਰਦੇ ਹੋ, ਕੌਣ ਕਰ ਲੂਗਾ ਵੀ ਕਿੰਨੇ ਖੰਡ ਬਣਵਾਉਂਦੇ,
ਇਹ ਤਾਂ ਅੰਤ ਨਹੀਂ ਹੈ, ਅੱਗੇ ਹੋਰ ਅੱਗੇ ਹੋਰ ਅੱਗੇ ਹੋਰ। ਕਹਿੰਦਾ ਸਾਡੇ ਪੈਗੰਬਰ ਨੇ ਇਹ ਗੱਲ ਕਹੀ ਹੈ, ਕਹਿੰਦਾ ਤੂੰ ਭੁੱਲ ਰਿਹਾ ਪੈਗੰਬਰ ਨੇ ਜਿਹੜੀ ਗੱਲ ਬਾਅਦ ਚ ਕਹੀ ਆ ਉਹ ਤੁਹਾਡੇ ਆਦਮੀ ਕਹੀ, ਚਲਦੀ ਆ ਨਾ ਸਾਖੀ ਵੀ ਲੈ ਕੇ ਚੱਲਿਆ ਸੀਗਾ ਮਕਾਈ ਰਿਸ਼ਤਾ ਰੱਬ ਦੀ ਦਰਗਾਹ ਤੇ ਕਹਿੰਦਾ ਹਾਂ ਉੱਥੇ ਕਹਿੰਦੇ ਉੱਠਾਂ ਦੀ ਜਾ ਰਹੇ ਸੀ ਉਹਦੇ ਉੱਤੇ ਦੋਨੋਂ ਵਰਤੇ ਲੱਗੇ ਹੋਏ ਸੀ ਉਹ ਇਹ ਕਹਿੰਦਾ ਸੀ ਵੀ ਜਦ ਮੈਂ ਪੈਦਾ ਮੇਰੇ ਤੋਂ ਪਹਿਲਾਂ ਨੀ ਚੱਲਦੀ ਹੈ ਮੇਰੀ ਲੱਖਾਂ ਸਾਲ ਦੀ ਉਮਰ ਹੈ ਨਾ ਇਹ ਕਦੇ ਕਿਤੇ ਇਹਦਾ ਹਾਲ ਹੈ ਨਾ ਅੰਤਾ ਕਹਿੰਦੇ ਹੈ ਕੀ ਉਹਦੇ ਇੱਕ ਉਹ ਬਿਠਾਇਆ ਵਰਤਾ ਖੋਲਿਆ ਇੱਕ ਅੰਡਾ ਪਰ ਲਿਆ ਉਹਦੇ ਸਿਰ ਤੋਂ ਬਰਬਾਦ ਕਹਿੰਦੇ ਕੋਈ ਗਿਣਤੀ ਮਿਲਦੀ ਹੈ ਵਾਹਿਗੁਰੂ ਜੀ ਤੁਸੀਂ ਗਿਣਤੀਆਂ ਮਿਲਦੀਆਂ ਦਿਲਿਆਂ ਦਾ ਇਹ ਮੈਂ ਦੱਸਣ ਤੁਹਾਨੂੰ ਆਇਆ ਬਾਕੀ ਕਿਹੜਾ ਤੁਸੀਂ
ਕਹਿੰਦੇ ਹੋ ਸਰੋਤ ਇਹ ਆਤਮਾ ਨੂੰ ਆਤਮਾ ਦੀ ਖੁਰਾਕ ਹੈ ਜਿਸ ਵਕਤ ਪਰਮੇਸ਼ਰ ਨੇ ਅੱਲਾ ਤਾਲਾ ਨੇ ਜੁੱਸਾ ਬਣਾਇਆ ਮਨੁੱਖ ਦਾ ਇਹਦੇ ਵਿੱਚ ਰੂਹ ਦਾ ਰੂਹ ਨੂੰ ਪ੍ਰਵੇਸ਼ ਕਰ ਰੂਹ ਨੂੰ ਇਹਦੇ ਵਿੱਚ ਦਾਖਲ ਕਰਿਆ ਰੂਹ ਰਹੀ ਨਾ ਕਹਿਣ ਲੱਗੀ ਮਹਾਰਾਜ ਉਹ ਤਾਂ ਸੁਣ ਮੰਨਣਾ ਜਿੱਥੇ ਤੁਸੀਂ ਇਹਨੂੰ ਵਰਤਾ ਕਹਿੰਦੇ ਅਸੀਂ ਹੁਣ ਜਲ ਅਨਾਦ ਸ਼ਬਦ ਉੱਥੇ ਸੁਣਾਈ ਦੇਣ ਬੜੀ ਦੇਰ ਸੁਣੇ ਫੇਰ ਬਾਹਰ ਨਿਕਲੀ ਕਹਿੰਦੇ ਹੁਣ ਕਹਿੰਦੇ ਉਹ ਤਾਂ ਮਹਾਰਾਜ ਹਨੇਰਾ ਪਿਆ ਕਹਿੰਦੇ ਅਸੀਂ ਆਪਣੀ ਦਰਗਾਹ ਦੀ ਰੋਸ਼ਨੀ ਉੱਥੇ ਕਰ ਦਿੰਦੇ ਤਿਤ ਘੱਟ ਅੰਤਰ ਚਾਨਣਾ ਘਰ ਭਗਤ ਮਲੀ ਅਨਾਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ ਤਿਤ ਘੱਟ ਅੰਤਰ ਚਾਨਣਾ ਘਰ ਭਗਤ ਮਲੀ ਰੋਸ਼ਨੀ ਕਰ ਦਿੱਤੀ ਕਹਿੰਦੇ ਰੂਹ ਤਾਂ ਟਿਕੀ ਸੀ ਜੇ ਸਰੋਤ ਪੈਦਾ ਹੋਈ ਅੰਦਰ ਧੁਨ ਪੈਦਾ ਹੋਈ ਇਹਨੂੰ ਵੀ ਤੁਸੀਂ ਬੁਰਾ ਸਮਝਦੇ ਮਤਲਬ ਮੇਰਾ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੇ ਸਾਰਾ ਹੀ ਸ਼ਹਿਰ ਆਇਆ ਇੱਕ ਦ੍ਰਿਸ਼ਟੀ ਨਾਲ ਸਾਰਾ ਸ਼ਹਿਰ ਜੜ ਬਣਾਤਾ ਹੁਣ ਗੁਰੂ ਸਾਹਿਬ ਗੁਰੂ ਦਸਵੇਂ ਪਾਤਸ਼ਾਹ ਇਹ ਕੰਮ ਨਹੀਂ ਸੀ ਇਹਨਾਂ ਦੇ ਜੰਮੇ ਹੈ ਹੀ ਨਹੀਂ ਸੀ ਇਹ ਨਵਾਂ ਨਾਟਕ ਨਵੇਂ ਤਰੀਕੇ ਇਹਨਾਂ ਨੇ ਸਾਨੂੰ ਮੁਰਦਿਆਂ ਨੂੰ ਜਿਉਂਦੇ ਕਰਨਾ ਸੀ ਪੈਰਾਂ ਦੇ ਖੜੇ ਕਰਨਾ ਸੀ ਆਹ ਦਿਖਾਉਣਾ ਸੀ ਸਵਾ ਲੱਖ ਤੇ ਇੱਕ ਲੜਾਓ ਚਿੜੀਆਂ ਪਾਸੋਂ ਬਾਜ ਤੜਾ ਤਵਾ ਗੋਬਿੰਦ ਸਿੰਘ ਨਾਮ ਤੋਂ ਵੀ ਮਨੁੱਖ ਦੇ ਅੰਦਰ ਮੈਂ ਇੰਨੀ ਦਲੇਰੀ ਇੰਨੀ ਨਿਰਭੈਤਾ ਪੈਦਾ ਕਰ ਦੇਣੀ ਹੈ ਜਿਹੜਾ ਨਿਰਭਉ ਨੂੰ ਧਿਆਉਂਦਾ ਉਹਦਾ ਭੈ ਖਤਮ ਹੋ ਜੇ ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ ਸੱਚ ਦੇ ਉੱਤੇ ਰਹਿਣਾ ਸੋ ਡਰੇ ਜੋ ਪਾਪ ਕਮਾਉਂਦੇ ਧਰਮੀ ਬਿਰਤੇ ਉਹ ਨਾਟਕ ਅਜੀਬ ਸੀ ਉਹਨਾਂ ਨੇ ਮਨੁੱਖਾਂ ਵਾਂਗੂ ਨਾਟਕ ਕਰਿਆ ਇਤਿਹਾਸ ਚ ਆਉਂਦਾ ਵੀ ਇੱਕ ਬਾਣ ਮਾਰਿਆ ਮਹਾਰਾਜ ਨੇ 10,000 ਗਿਰ ਗਿਆ ਉੱਥੇ ਹੀ ਇੱਕ ਮਾਰ ਲਿਆ ਵੀ 5-7 ਹੋਰ ਮਹਾਰਾਜ ਚਲਾ ਦਿੰਦੇ ਜਲ ਖੇੜਾ ਹੀ ਛੁੱਟਦਾ ਨਹੀਂ ਉਹ ਇੱਕ ਬੜੀ ਭਾਰੀ ਚੀਜ਼ ਹੋ ਰਹੀ ਸੀ ਮਾਤਾ ਜੀਤੋ ਜੀ ਜਦੋਂ ਭਜਨ ਕਰਦੇ ਨੇ ਅੰਮ੍ਰਿਤ ਵੇਲੇ ਉਹਨਾਂ ਨੇ ਵਿਜ਼ਨ ਦੇਖੇ ਮਹਾਰਾਜ ਕੋਲ ਉੱਠ ਕੇ ਆ ਗਏ ਦੁਬਾਰਾ ਬਿਰਤੀ ਨਾ ਲੱਗੀ ਮਹਾਰਾਜ ਕਹਿਣ ਲੱਗੇ ਕੀ ਗੱਲ ਤੁਸੀਂ ਅੱਜ ਜਲਦੀ ਆ ਗਏ ਕਹਿੰਦੇ ਮਹਾਰਾਜ ਮੈਂ ਦੇਖਦੀ ਹਾਂ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸਿੰਘਾਂ ਦਾ ਨੁਕਸਾਨ ਹੋ ਗਿਆ ਛੱਡਣਾ ਪੈ ਗਿਆ ਮਾਤਾ ਵੱਡੇ ਸਰਸੇ ਤੇ ਵਿਛੜ ਗਏ ਛੋਟੇ ਸਾਹਿਬਜ਼ਾਦਿਆਂ ਦਾ ਆਹ ਹੋਇਆ ਵੱਡੀ ਜੋੜੀ ਦਾ ਉੱਥੇ ਜਾ ਕੇ ਚਮਕੌਰ ਦੇ ਅੰਦਰ ਐ ਹੋਇਆ ਮੈਨੂੰ ਕਿਰਪਾ ਕਰਕੇ ਦੱਸੋ ਵੀ ਇਹ ਐਸੇ ਤਰ੍ਹਾਂ ਹੋਏਗਾ ਮਹਾਰਾਜ ਕਹਿੰਦੇ ਹਾਂ ਐਸੇ ਤਰ੍ਹਾਂ ਹੋਏਗਾ ਪਾਤਸ਼ਾਹ ਟਾਲ ਦੋ ਕਹਿੰਦੇ ਟਾਲੇ ਤੇ ਕੀ ਉਹ ਇੱਥੇ ਸੰਸਾਰ ਤੇ ਕੋਈ ਰਹਿੰਦਾ ਅੱਜ ਤੱਕ ਰਿਹਾ ਕੋਈ ਇਹ ਤਾਂ ਚਲੋ ਚਲੀ ਦਾ ਡੇਰਾ ਹੈ ਇੱਥੇ ਤਾਂ ਇੱਕ ਨਾਟਕ ਹੋ ਰਿਹਾ ਆਪਣਾ ਆਪਣਾ ਕਰਕੇ ਚਲੇ ਜਾਂਦੇ ਨੇ ਕਹਿਣ ਲੱਗੇ ਮੇਤੇ ਦਾ ਮਹਾਰਾਜ ਸ਼ਾਇਦ ਨਹੀਂ ਆਉਣਾ ਕਹਿੰਦੇ ਤੁਸੀਂ ਯੋਗੀ ਹੋ ਦਸਵੇਂ ਦੁਆਰ ਸਾਈਂ ਪ੍ਰਾਨ ਕੱਢ ਦੋ ਰੋ ਜਿਹੜੀ ਦਸਵੇਂ ਦੁਆਰ ਦੀ ਨਾੜੀ ਹੈ ਨਾੜੀ ਉਹਨੂੰ ਕਹਿੰਦੇ ਨੇ ਪ੍ਰੈਸ਼ਰ ਪਾਓ ਤੁਸੀਂ ਜਾਣਦੇ ਹੋ ਚੰਗੇ ਭਲੇ ਉਹ ਜਦੋਂ ਸਭ ਕੁਝ ਦੇਖ ਲਿਆ ਉਵੇਂ ਜਿਵੇਂ ਹੀ ਹੋਣਾ ਹੀ ਹੋਣਾ ਸੀਗਾ ਉਹ ਤਾਂ ਮਹਾਰਾਜ ਨੇ ਇੱਕ ਕੌਤਕ ਸਾਨੂੰ ਦਿਖਾਇਆ ਉਹਦੇ ਸ਼ਕਤੀਆਂ ਦੀ ਬਾਤ ਨਹੀਂ ਆਉਂਦੀ ਹੈ ਸ਼ਕਤੀ ਸਭ ਤੋਂ ਵੱਡੀ ਮਹਾਰਾਜ ਨੇ ਮੰਨੀ ਹੈ ਜੇ ਹਿਰਦੇ ਵਿੱਚ ਨਾਮ ਵਸ ਜਾਵੇ ਏਦੋਂ ਬੜੀ ਦੁਨੀਆਂ 'ਚ ਕੋਈ ਸ਼ਕਤੀ ਨਹੀਂ ਹੈ ਬਾਕੀ ਸ਼ਕਤੀਆਂ ਜਿਹੜੀਆਂ ਨੇ ਉਹਨੂੰ ਤਾਂ ਮਹਾਰਾਜ ਨੇ ਮੰਨਿਆ ਨਹੀਂ ਹੈ ਉਹਦੇ ਬਾਰੇ ਤਾਂ ਐਸਾ ਫਰਮਾਨ ਆਉਂਦਾ ਨਾਟਕ ਚੇਤਕ ਕੀ ਏਕ ਸਾਜਾ ਨਾਟਕ ਚੇਤਕ ਕੀ ਏਕ ਸਾਜਾ
ਸੁਆਗਤ ਲਾਜਾ ਪ੍ਰਭ ਲੋਕਨ ਸੁਆਗਤ ਰਾਜਾ ਸੁਆਗਤ ਲਾਜਾ ਨਾਟਕ ਚੇਤ ਕਸੀਏਕ ਗਾਜਾ ਨਾਟਕ ਚੇਤ ਕਸੀਏਕ ਗਾਜਾ
ਪ੍ਰਭ ਲੋਕਨ ਕੋ ਆਵਤ ਲਾਜਾ ਸ਼ਕਤੀ ਦਾ ਸਵਾਲ ਨੀ ਹੁੰਦਾ ਮਹਾਰਾਜ ਦਾ ਕੌਣ ਮੁਕਾਬਲਾ ਕਰਦਾ ਜੇ ਸ਼ਕਤੀ ਦਿਖਾਉਂਦੇ ਕੋਈ ਆਇਆ ਦੁਨੀਆਂ ਚ ਤੋ ਉਸ ਵੇਲੇ ਮਹਾਰਾਜ ਜੀ ਗੜੀ ਦੇ ਅੰਦਰ ਚਲੇ ਜਾਂਦੇ ਨੇ ਦੇਖਦੇ ਦੇਖਦੇ ਘੇਰਾ ਪੈ ਗਿਆ ਬਹੁਤ ਹੀ ਭਿਆਨਕ ਯੁੱਧ ਹੋਇਆ ਗਿਣਤੀ ਮਿਣਤੀ ਤੋਂ ਬਾਹਰ ਜਾਨਾਂ ਗਈਆਂ ਬਾਹਰ ਲਿਆਂਦੀ ਹੌਲੀ ਹੌਲੀ ਐਸੀ ਅਵਸਥਾ ਆ ਗਈ ਕਿ ਤੀਰ ਖਤਮ ਹੋ ਗਏ ਹੱਥ ਨਾਲ ਚਲਾਉਣ ਵਾਲੇ ਹਥਿਆਰੇ ਰਹਿ ਗਏ ਤਲਵਾਰ ਰਹਿ ਗਈ ਬਰਛੇ ਰਹਿ ਗਏ ਕਟਾਰਾਂ ਰਹਿ ਗਈਆਂ ਉਸ ਵੇਲੇ ਮਹਾਰਾਜ ਦੇ ਹਜ਼ੂਰ ਭਾਈ ਮੋਹਨ ਸਿੰਘ ਜੀ ਆਉਂਦੇ ਨੇ ਪੰਜ ਪਿਆਰੇ ਕਹਿੰਦੇ ਸੱਚੇ ਪਾਤਸ਼ਾਹ ਇਹ ਗਲੀ ਵਿੱਚ ਵੜਦੇ ਆਉਂਦੇ ਨੇ ਜਿਵੇਂ ਹੁਕਮ ਹੋਵੇ ਤਾਂ ਮੈਂ ਬਾਹਰ ਨਿਕਲ ਕੇ ਆਪਣਾ ਤਨ ਤੁਹਾਡੇ ਅਰਪਣ ਕਰਾਂ ਮਹਾਰਾਜ ਕਹਿੰਦੇ ਸ਼ਾਬਾਸ਼ ਕਹਿੰਦੇ ਭਾਈ ਮੋਹਨ ਸਿੰਘ ਜਿਹੜਾ ਅਸੀਂ ਬਚਨ ਕਰਿਆ ਸਵਾ ਲੱਖ ਸੇਕ ਲੜਾਓ ਇਹ ਤਾਂ ਬੇਅੰਤ ਨੇ ਲੱਖਾਂ ਹੀ ਸ਼ਾਬਾਸ਼ ਤੁਸੀਂ ਜਾਓ ਉਸ ਵੇਲੇ ਮੋਹਨ ਸਿੰਘ ਦਾ ਜੰਗ ਬਹੁਤ ਲਿਖਿਆ ਹੋਇਆ ਵੀ ਬੜਾ ਹੀ ਉਹਨਾਂ ਨੇ ਕਹਿਤਾ ਵੀ ਇਕੱਲੇ ਨਾਲ ਇਕੱਲਾ ਲੜੋ ਹਥਿਆਰ ਚ ਤਾਂ ਆਇਆ ਹੁੰਦਾ ਵੀ 500 ਜਦ ਮਰ ਗਿਆ ਫਿਰ ਇਹ ਵਜੀਦ ਖਾਨ ਨੇ ਕਿਹਾ ਵੀ ਉਹ ਕਿੰਨੇ ਕੁ ਮਰਵਾ ਲਾਂਗੇ ਹੋਰ ਇਹ ਤਾਂ ਵੱਢੀ ਜਾਂਦਾ ਜਿਵੇਂ ਫਸਲ ਵੱਢਦੇ ਨੇ ਸਾਡੇ ਜਵਾਨ ਤਾਂ ਇਹਦੇ ਸਾਹਮਣੇ ਖੜਦੇ ਹੀ ਨੀ ਪਤਾ ਨੀ ਇਹ ਗੁਰੂ ਇਹਦਾ ਕਰਾਮਾਤ ਦਿਖਾ ਰਿਹਾ ਜਾਂ ਇਹ ਕਰਾਮਾਤ ਦਿਖਾ ਰਿਹਾ ਵੀ ਸਾਰੇ ਇਕੱਠੇ ਹੋ ਸਾਰਿਆਂ ਨੇ ਇਕੱਠੇ ਹੋ ਕੇ ਰਾਈਫਲਾਂ ਦੀ ਬਾਲੀ 40 ਲਿਖਿਆ ਹੋਵੇ 40 ਰਾਈਫਲਾਂ ਇਕੱਠੀਆਂ ਆਈਆਂ ਸਰੀਰ ਛਾਲਣੀ ਛਾਲਣੀ ਕਰਦਾ ਖੂਨ ਨਿਕਲਣਾ ਸ਼ੁਰੂ ਹੋ ਗਿਆ ਪਰ ਇਹ ਬੈਠਿਆ ਨੀ ਖੜਾ ਹੋਵੇ ਜਿਵੇਂ ਫਿਰ ਯੁੱਧ ਕਰੀ ਜਾਂਦਾ ਅਖੀਰ ਜਾ ਕੇ ਧਰਤੀ ਦੇ ਲੰਮੇ ਪਏ ਸੋ ਐਸੇ ਯੁੱਧ ਦੇ ਬਾਰੇ ਕਹਿੰਦੇ ਨੇ ਪੁਰਜਾ ਪੁਰਜਾ ਕੱਟ ਮਾਰਿਆ ਕਬੂ ਨਾ ਸਾਡੇ ਖੇਤ ਜਿਹੜਾ ਸ਼ਬਦ ਹੈ ਗਗਨ ਦਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾ ਇਹਦਾ ਮਤਲਬ ਤਾਂ ਹੋਰ ਹੈ ਆਪਾਂ ਦੁਨੀਆਂ ਜਿਵੇਂ ਲਾਵਾਂ ਨੂੰ ਦੁਨੀਆਂ ਚ ਲੈ ਲੈਂਦੇ ਹਾਂ ਉਹ ਵੀ ਰੂਹਾਨੀ ਬਾਤ ਹੈ ਇਹ ਵੀ ਰੂਹਾਨੀ ਬਾਤ ਹੈ ਵੀ ਜਦੋਂ ਦਸਵੇਂ ਦੁਆਰ ਦੇ ਵਿੱਚ ਅਨਹਦ ਸ਼ਬਦ ਗੱਜਿਆ ਉਸ ਵੇਲੇ ਸਮਝ ਲੈ ਵੀ ਹੁਣ ਪਹੁੰਚਣ ਦੀ ਬਾਤ ਹੋ ਗਈ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਜਾਓ ਜਿਹਨੇ ਭਗਤੀ ਕੀਤੀ ਨਾਮ ਜਪਿਆ ਤਪ ਕਰਿਆ ਤੇ ਹੁਣ ਜਾਂ ਦਸਵੇਂ ਦੁਆਰ ਨੂੰ ਦੇ ਖੁੱਲਣ ਵਾਸਤੇ ਸਮਾਂ ਆਇਆ ਹੁਣ ਜੂਝਣ ਦਾ ਦੌਰ ਹੈ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਪੁਰਜਾ ਪੁਰਜਾ ਕੱਟ ਮਾਰਾ ਕਬੂ ਨਾ ਛੋਟਾ ਖੇਤ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਭਾਈ ਮੋਹਨ ਸਿੰਘ ਜੀ ਸ਼ਹੀਦੀ ਪਾ ਗਏ ਤਾਂ ਪੰਜ ਪਿਆਰਿਆਂ ਦੇ ਵਿੱਚੋਂ ਦੋ ਸਿੰਘ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਮਹਾਰਾਜ ਕੋ ਅੱਗੇ ਨਮਸਕਾਰ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ ਕਿ ਅੱਜ ਤੱਕ ਬੇਅੰਤ ਰਹਿਮਤਾਂ ਤੇਰੀਆਂ ਸਾਡੇ ਉੱਤੇ ਹੋਈਆਂ ਉਸ ਵੇਲੇ ਦੋਏ ਸਿੰਘ ਅੰਦਰ ਅੰਦਰੋਂ ਦਰਵਾਜ਼ਾ ਖੁੱਲਦਾ ਨਿਕਲਦੇ ਨੇ ਬਹੁਤ ਦੇਰ ਤੱਕ ਦੋ ਸਿੰਘ ਯੁੱਧ ਕਰਦੇ ਨੇ ਬਹੁਤ ਸ਼ਸਤਰ ਲੱਗੇ ਉਹਦੇ ਬਾਅਦ ਇੱਕੋ ਹੀ ਸਾਰਿਆਂ ਦੇ ਮਨਾਂ ਦੇ ਵਿੱਚ ਭਾਵਨਾ ਹੈ ਵੀ ਮੇਰਾ ਸਰੀਰ ਪਹਿਲਾਂ ਲੱਗੇ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ, ਤੇ ਹਰੇਕ ਦੇ ਮਨ ਵਿੱਚ ਲੋਚਾ ਹੈ ਪੜ ਲੋ ਕਦੋਂ ਆਦਿ ਪੜੇ ਭਾਈ
ਸ਼ੀਸ ਲੱਗ ਜੇ ਗੁਰੂ ਜੀ ਤੇਰੇ ਲੇਖ ਲੋਚਾ ਪੂਰੀ ਕਰਦੇ
ਜੋ ਹਰ ਰਾਖੇ ਉਰਤਾ ਮਨ ਤਨ ਸੌਂਪੇ ਆਗੇ ਧਰੇ ਹਉਮੈ ਵਿੱਚੋਂ ਵਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ ਜਿਹਨੇ ਆਪਣਾ ਆਪਾ ਗੁਰੂ ਨੂੰ ਅਰਪਣ ਕਰ ਦਿੱਤਾ ਉਹ ਪ੍ਰਵਾਨ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਸ੍ਰੇਸ਼ਟ ਪੁਰਸ਼ ਆਖਿਆ ਜਾਂਦਾ ਉਹਨੂੰ ਪੰਜ ਅਸੀਂ ਹੋਰ ਹੱਥ ਲੈ ਲੈਂਦੇ ਹਾਂ ਪਰ ਇੱਥੇ ਹੱਥ ਹੋਰ ਤਰ੍ਹਾਂ ਨੇ ਸ੍ਰੇਸ਼ਟ ਪੁਰਸ਼ ਨੇ ਜਿਹਨਾਂ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਤਾ ਦੋ ਤਰ੍ਹਾਂ ਦੇ ਸ਼ਹੀਦ ਹੁੰਦੇ ਨੇ ਇੱਕ ਤਾਂ ਉਹ ਹੁੰਦੇ ਨੇ ਜਿਹਨਾਂ ਨੇ ਆਪਣਾ ਪੰਜ ਭੂਤਕ ਸਰੀਰ ਕਿਸੇ ਕਾਜ ਵਾਸਤੇ ਅਰਪਣ ਕਰ ਦਿੱਤਾ ਉਹਨੂੰ ਅਸੀਂ ਸ਼ਹੀਦ ਕਹਿੰਦੇ ਹਾਂ ਇੱਕ ਉਹ ਸ਼ਹੀਦ ਹੈ ਜਿਹੜਾ ਸਾਰੀ ਜ਼ਿੰਦਗੀ ਸੱਚ ਤੇ ਜਿਉਂ ਕੇ ਆਪਣਾ ਜੀਵਨ ਪੂਰਾ ਕਰਕੇ ਸੰਸਾਰ ਤੋਂ ਜਾਂਦਾ ਉਹ ਆਪ ਜਪਦਾ ਦੂਸਰਿਆਂ ਨੂੰ ਨਾਮ ਜਪਾਉਂਦਾ ਆਪ ਗੁਰਸਿੱਖੀ ਦੀ ਰੋਹ ਰੀਤ ਵਿੱਚ ਰਹਿੰਦਾ ਦੂਸਰਿਆਂ ਨੂੰ ਪ੍ਰਕਾਸ਼ ਦਿੰਦਾ ਤੇ ਗਤੀ ਕੀ ਹੁੰਦੀ ਹੈ ਸਾਧਨ ਜੀ ਚਾਰ ਕਿਸਮ ਦੀਆਂ ਮੁਕਤੀਆਂ ਹੁੰਦੀਆਂ ਨੇ ਉਹਦੇ ਬਾਰੇ ਐਸਾ ਫਰਮਾਨ ਹੈ ਬੜੋ ਪਿਆਰ ਨਾਲ
ਦਰਗੇ ਮਿਲਦਾ ਥੋ ਬੁਰਾ ਨਾਲ ਰੱਖਿਆ ਬੁਰਾ ਨਾਲ ਰੱਖਿਆ ਦਰਗੇ ਮਿਲਦਾ ਥੋ ਬੁਰਾ ਨਾਲ ਰੱਖਿਆ ਬੁਰਾ ਨਾਲ ਰੱਖਿਆ ਕਰਕੇ ਜਿੰਦਾ ਥਾਉ ਜਿਹੜਾ ਨਾਲ ਰੱਖਿਆ